ਵਾਹਿਗੁਰੂ ਸਾਹਿਬ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਤਿਨ੍ਹਾਂ ਦੇ ਪਾਵਨ ਪਵਿੱਤਰ ਜੀਵਨ ਨੂੰ ਅਸੀਂ ਵਿਚਾਰ ਰਹੇ ਹਾਂ। ਆਓ ਸਤਿਗੁਰੂ ਪਾਤਸ਼ਾਹ ਜੀ, ਜਿਹੜਾ ਅਸੀਂ ਪਿਛਲੇ ਸਮੇਂ 'ਚ ਵਿਚਾਰਿਆ ਸੀ ਕਿ ਪਾਤਸ਼ਾਹ ਨੇ ਕਰਤਾਰਪੁਰ ਨਗਰ ਵਸਾਇਆ, ਸੋ 1516 ਦੇ ਵਿੱਚ ਜਦੋਂ ਇਹ ਨਗਰ ਵਸਿਆ, ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਨੇ ਆਪਣੇ ਪਰਿਵਾਰ ਨੂੰ ਲਿਆ ਕਰਕੇ ਇਸ ਨਗਰ ਦੇ ਵਿੱਚ ਵਸਾਇਆ, ਔਰ ਭਾਈ ਮਰਦਾਨਾ ਜੀ ਵੀ ਪਰਿਵਾਰ ਨੂੰ ਲੈ ਕਰਕੇ ਨਗਰ ਦੇ ਵਿੱਚ ਆਉਂਦੇ ਆ। ਇੱਧਰ ਸਮਾਂ ਕਿਵੇਂ ਦਾ ਚੱਲਦਾ ਹੈ, ਕਹਿੰਦੇ 1517 ਦੇ ਸ਼ਰਾਧ ਖਤਮ ਹੁੰਦੇ ਆ ਔਰ ਉਸ ਤੋਂ ਬਾਅਦ ਨਰਾਤੇ ਸ਼ੁਰੂ ਹੁੰਦੇ ਆ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ, ਜਿਵੇਂ ਕਿ ਅਸੀਂ ਪਿੱਛੇ ਸੁਣਿਆ ਪੜ੍ਹਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਉਦਾਸੀ 'ਤੇ ਜਾਣ ਤੋਂ ਪਹਿਲਾਂ ਪੁਰਬਾਂ 'ਤੇ ਜਿੱਥੇ ਹਿੰਦੂਆਂ ਦੇ ਤੀਰਥ ਲੱਗਦੇ ਸਨ, ਜਿੱਥੇ ਲੋਕ ਇਕੱਤਰ ਹੋਇਆ ਕਰਦੇ ਸਨ, ਪਾਤਸ਼ਾਹ ਉਹਨਾਂ ਸਥਾਨਾਂ 'ਤੇ ਗਏ ਹੈ, ਉਹਨਾਂ ਸ਼ਰਧਾਲੂਆਂ ਨੂੰ ਜਿਹੜੇ ਭੁਲੇਖਿਆਂ ਦੇ ਵਿੱਚ ਪਏ ਹੋਏ ਸਨ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਪਰਮਾਤਮਾ ਦੀ ਭਗਤੀ ਵੱਲ ਪ੍ਰੇਰ ਕਰਕੇ ਆਤਮਿਕ ਜੀਵਨ ਦਾ ਸਹੀ ਰਸਤਾ ਵਿਖਾਉਣ ਦੇ ਯਤਨ ਕਰਦੇ ਰਹੇ ਸਨ। ਸਤਿਗੁਰੂ ਪਾਤਸ਼ਾਹ ਤਿਵੇਂ ਉਹਨਾਂ ਨੇ ਫੈਸਲਾ ਕੀਤਾ ਕਿ ਅੱਜ ਜਿਹੜੇ ਨਰਾਤਿਆਂ 'ਤੇ ਲੋਕ ਵੈਸ਼ਨੋ ਦੇਵੀ ਦੇ ਦਰਸ਼ਨ ਲਈ ਸ਼ਰਧਾਲੂ ਜਾ ਰਹੇ ਹੈ, ਇਹ ਵੀ ਪਰਮਾਤਮਾ ਦੀ ਭਗਤੀ ਦੇ ਰਾਹ 'ਤੇ ਤੋਰਨ ਵਾਸਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਹਨਾਂ ਨੂੰ ਉਹਨਾਂ ਭੁਲੇਖਿਆਂ ਦੇ ਵਿੱਚੋਂ ਕੱਢ ਕਰਕੇ ਇੱਕ ਅਕਾਲ ਪੁਰਖ ਨਾਲ ਜੋੜਨ ਦਾ ਯਤਨ ਕੀਤਾ। ਭਾਈ ਮਰਦਾਨਾ ਜੀ ਨੂੰ ਨਾਲ ਲਿਆ, ਅੱਜ ਸਤਿਗੁਰੂ ਵੈਸ਼ਨੋ ਦੇਵੀ ਦੇ ਪਹਾੜ ਵੱਲ ਚੱਲੇ ਆ। ਕਹਿੰਦੇ ਇਹ ਪਹਾੜ ਜਿਹੜਾ ਅੱਜ ਸਮਾਂ ਤਕਰੀਬਨ 1517 ਦਾ ਸਤੰਬਰ ਮਹੀਨਾ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਸ਼ਹਿਰ ਦੇ ਵਿੱਚੋਂ ਦੀ ਲੰਘਦੇ ਹੋਏ ਚੱਲਦੇ ਚੱਲਦੇ ਅੱਜ ਸ਼ਹਿਰ ਸਿਆਲਕੋਟ ਜਿਹੜਾ ਹੈ ਇਹ ਕਰਤਾਰਪੁਰ ਤੋਂ 50 ਕੁ ਮੀਲ ਦੀ ਵਿੱਥ 'ਤੇ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਭਾਈ ਮਰਦਾਨਾ ਜੀ ਸਮੇਤ ਇਹ ਐਕ ਨਦੀ 'ਤੇ ਉਤਰੇ ਹੈ। ਉਰੇ ਇੱਕ ਬਿਲਕੁਲ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਇੱਕ ਬੇਰੀ ਦੇ ਰੁੱਖ ਥੱਲੇ ਬੈਠ ਗਏ। ਕਹਿੰਦੇ ਇੱਥੇ ਇੱਕ ਨਗਰ ਵਸਿਆ ਹੋਇਆ ਸਿਆਲਕੋਟ, ਜਿਸ ਸਿਆਲਕੋਟ ਦੇ ਵਿੱਚ ਇੱਕ ਅਜੀਬ ਜੀ ਘਬਰਾਹਟ ਵਿੱਚ ਫਸੇ ਹੋਏ ਲੋਕ ਜਿਹੜੇ ਹੈ ਉਹ ਤਰ੍ਹਾਂ ਤਰ੍ਹਾਂ ਕਰਦੇ ਪਏ ਹੈ। ਕਹਿੰਦੇ ਦੁਨੀਆ ਦਾ ਦਰਦ ਵੰਡਾਉਣ ਵਾਸਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਜਿਵੇਂ ਪਹਿਲੀ ਉਦਾਸੀ ਦੇ ਵਿੱਚ ਥਾਂ ਥਾਂ 'ਤੇ ਜਾ ਕਰਕੇ ਹਿੰਦੂ ਤੀਰਥਾਂ 'ਤੇ ਜਾ ਕਰਕੇ ਗੁਰਮਤ ਦਾ ਉਪਦੇਸ਼ ਦ੍ਰਿੜ ਕਰਾਉਂਦੇ ਹੈ, ਅੱਜ ਦੁਖੀਆਂ ਦਾ ਦਰਦ ਮਿਟਾਉਣ ਵਾਸਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਸਿਆਲਕੋਟ ਦੀ ਧਰਤੀ 'ਤੇ ਪੁੱਜੇ ਹੈ। ਜਦੋਂ ਪਤਾ ਲੱਗਾ ਇੱਥੋਂ ਦੇ ਲੋਕ ਕਿਸੇ ਕਾਰਨ ਕਰਕੇ ਦੁਖੀ ਹੈ, ਇਹਨਾਂ ਦੀ ਘਬਰਾਹਟ ਇਹਨਾਂ ਦਾ ਦੁੱਖ ਦੂਰ ਕਰਨ ਵਾਸਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਇੱਥੇ ਪਹੁੰਚੇ ਹੈ। ਪਤਾ ਕਰਨ 'ਤੇ ਪਤਾ ਲੱਗਿਆ, ਕਹਿੰਦੇ ਜਦੋਂ ਹਿੰਦੁਸਤਾਨ 'ਤੇ ਦੇ ਵਿੱਚ ਪਠਾਣ ਮੁਸਲਮਾਨਾਂ ਨੇ ਆਪਣਾ ਰਾਜ ਕਾਇਮ ਕੀਤਾ, ਕਹਿੰਦੇ ਅਰਬ ਇਰਾਨ ਵੱਲ ਕਈ ਮੁਸਲਮਾਨ ਫਕੀਰ ਜਿਹੜੇ ਸਨ ਉਹ ਇਸਲਾਮ ਦਾ ਪ੍ਰਚਾਰ ਕਰਨ ਵਾਸਤੇ ਹਿੰਦੁਸਤਾਨ ਆਏ ਸਨ, ਅਤੇ ਇੱਥੋਂ ਇੱਕ ਪ੍ਰਚਾਰਕ ਹਿੰਦੁਸਤਾਨ ਦੇ ਵੱਖ ਵੱਖ ਪ੍ਰਸਿੱਧ ਸ਼ਹਿਰਾਂ ਦੇ ਵਿੱਚ ਰਹਿ ਕਰਕੇ ਉਹ ਪ੍ਰਚਾਰ ਕਰਿਆ ਕਰਦੇ ਸਨ। ਕਹਿੰਦੇ ਇੱਥੇ ਵੀ ਇੱਕ ਪੀਰ ਨੇ ਆਪਣਾ ਪ੍ਰਚਾਰਕ ਸਥਾਨ ਬਣਾਇਆ, ਇੱਥੇ ਟਿਕਾ ਕੀਤਾ ਏ। ਇੱਥੇ ਉਸ ਪੀਰ ਦਾ ਨਾਂ ਪੀਰ ਹਮਜ਼ਾ ਗੌਂਸ ਹੈ, ਉਹਨੇ ਡੇਰਾ ਲਾਇਆ ਹੋਇਆ ਏ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਜਦੋਂ ਇਸ ਨਗਰ ਦੇ ਲੋਕਾਂ ਦਾ ਦੁੱਖ ਸੁਣਿਆ, ਅਤੇ ਸਿੱਖ ਇਤਿਹਾਸ ਦੇ ਵਿੱਚ ਇੱਕ ਜ਼ਿਕਰ ਆਉਂਦਾ ਹੈ, ਕਹਿੰਦੇ ਜਦੋਂ ਇੱਕ ਹਿੰਦੂ ਦੇ ਘਰ ਕੋਈ ਸੰਤਾਨ ਨਾ ਹੋਈ, ਬੜੀਆਂ ਜਗ੍ਹਾ 'ਤੇ ਗਿਆ, ਥਾਂ ਥਾਂ 'ਤੇ ਜਾ ਕਰਕੇ ਉਹਨੇ ਨੱਕ ਰਗੜੇ, ਉਹਦੇ ਘਰ ਦੇ ਵਿੱਚ ਕੋਈ ਔਲਾਦ ਪੈਦਾ ਨਾ ਹੋਈ। ਕਹਿੰਦੇ ਇਸ ਫਕੀਰ ਦੇ ਕੋਲ ਗਿਆ ਹਮਜ਼ਾ ਗੌਂਸ ਕੋਲ ਜਾ ਕਰਕੇ, ਕਹਿਣ ਲੱਗਾ ਐ ਪੀਰ ਜੀ, ਮੇਰੇ ਘਰ ਦੇ ਵਿੱਚ ਸੰਤਾਨ ਨਹੀਂ ਹੋ ਰਹੀ, ਜੇਕਰ ਤੁਸੀਂ ਕਿਰਪਾ ਕਰੋ ਅਤੇ ਮੇਰੇ ਘਰ ਦੇ ਵਿੱਚ ਸੰਤਾਨ ਹੋਵੇ ਤਾਂ ਮੈਂ ਪਹਿਲੀ ਸੰਤਾਨ ਜਿਹੜੀ ਹੈ ਤੁਹਾਨੂੰ ਭੇਂਟ ਕਰ ਦਿਆਂਗਾ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਇਹ ਗੱਲਾਂ ਸੁਣੀਆਂ ਕਿ ਕਹਿੰਦੇ ਉਹ ਨਗਰ ਦੇ ਲੋਕਾਂ ਨੇ ਜਦੋਂ ਪੀਰ ਨਾਲ ਉਸ ਹਿੰਦੂ ਨੇ ਵਾਅਦਾ ਕੀਤਾ ਕਿ ਪਹਿਲੀ ਸੰਤਾਨ ਜਿਹੜੀ ਹੈ ਇਹ ਮੈਂ ਤੁਹਾਨੂੰ ਭੇਂਟ ਕਰ ਦਿਆਂਗਾ, ਕਹਿੰਦੇ ਕੁਝ ਸਮਾਂ ਪਾ ਕਰਕੇ ਪਰਮਾਤਮਾ ਦੀ ਕੁਦਰਤ ਹੋਈ, ਉਸ ਮਾਲਕ ਦੀ ਰਜ਼ਾ ਹੋਈ, ਉਸ ਮਾਲਕ ਦੀ ਰਜ਼ਾ ਦੇ ਸਦਕਾ ਉਹਦੇ ਘਰ ਦੇ ਵਿੱਚ ਬੱਚੇ ਨੇ ਜਨਮ ਲਿਆ। ਕਹਿੰਦੇ ਜਦੋਂ ਜਨਮ ਲਿਆ, ਪੀਰ ਨੂੰ ਪਤਾ ਲੱਗਿਆ ਕਿ ਉਸ ਹਿੰਦੂ ਦੇ ਘਰ ਦੇ ਵਿੱਚ ਬੱਚੇ ਨੇ ਜਨਮ ਲਿਆ, ਕਹਿੰਦਾ ਪੀਰ ਆਪਣੇ ਕੀਤੇ ਹੋਏ ਵਾਅਦੇ ਦੇ ਮੁਤਾਬਕ ਉਸ ਹਿੰਦੂ ਵੀਰ ਦੇ ਘਰ ਗਿਆ, ਜਾ ਕਰਕੇ ਬੱਚੇ ਦੀ ਮੰਗ ਕੀਤੀ ਹੈ। ਕਹਿਣ ਲੱਗਾ, ਇਹ ਪਹਿਲਾ ਵਚਨ ਕੀਤਾ ਸੀ ਤੁਸੀਂ ਕਿ ਪਹਿਲੀ ਸੰਤਾਨ ਜਿਹੜੀ ਹੈ ਉਹ ਮੈਨੂੰ ਅਰਪਣ ਕਰੋਗੇ, ਪਰ ਸੰਤਾਨ ਦਾ ਮੋਹ ਬੜਾ ਹੁੰਦਾ ਹੈ, ਮਾਂ ਨੂੰ ਪੁੱਤਰ ਦੇ ਨਾਲ ਮੋਹ ਬੜਾ ਹੁੰਦਾ, 9 ਮਹੀਨੇ ਤਕਰੀਬਨ ਆਪਣੇ ਪੇਟ ਦੇ ਵਿੱਚ ਪਾਲਿਆ ਹੁੰਦਾ। ਅੱਜ ਉਹ ਸਮਾਂ ਜਿਹੜਾ ਉਹ ਇੰਝ ਨਹੀਂ ਹੁੰਦਾ ਕਿ ਪੁੱਤਰ ਨੂੰ ਵੱਖ ਕੀਤਾ ਜਾਵੇ। ਕਹਿੰਦੇ ਪੁੱਤਰ ਦੇ ਨਾਲ ਐਸਾ ਮੋਹ ਤੇ ਬਣਿਆ, ਪੀਰ ਨੂੰ ਜਵਾਬ ਦੇ ਦਿੱਤਾ ਕਿ ਮੈਂ ਤੁਹਾਨੂੰ ਆਪਣੀ ਸੰਤਾਨ ਨਹੀਂ ਦੇਵਾਂਗਾ। ਕਹਿੰਦੇ ਪੀਰ ਨੇ ਮਨ ਵਿੱਚ ਵਿਚਾਰਿਆ ਕਿ ਸ਼ਹਿਰ ਹੀ ਝੂਠਿਆਂ ਦਾ ਏ, ਇਸ ਕਰਕੇ ਇਸ ਸ਼ਹਿਰ ਨੂੰ ਮੈਂ ਅੱਜ ਤਬਾਹ ਕਰ ਦਿਆਂਗਾ। ਕਹਿੰਦੇ ਇਹਨੇ ਕੀ ਕੀਤਾ, ਇੱਕ ਬੇਰੀ ਦੇ ਹੇਠ ਆ ਕਰਕੇ ਇੱਥੇ ਇੱਥੇ ਬੇਰੀ ਦੇ ਕੋਲ ਇੱਕ ਗੁੰਬਦ ਤਿਆਰ ਕਰਾਇਆ, ਆਪਣੇ ਚੇਲਿਆਂ ਦੇ ਕੋਲੋਂ, ਆਪਣੇ ਜਿਹੜੇ ਇਹਦੇ ਨਾਲ ਇਹਦੇ ਚੇਲੇ ਰਹਿੰਦੇ ਸਨ ਉਹਨਾਂ ਦੇ ਕੋਲੋਂ ਗੁੰਬਦ ਤਿਆਰ ਕਰਵਾ ਕਰਕੇ ਇਹਨੇ ਕੀ ਕੀਤਾ, ਉਸ ਗੁੰਬਦ ਦੇ ਵਿੱਚ ਬੈਠ ਕਰਕੇ ਚਾਲੀਸਾ ਕੱਟਣਾ ਸ਼ੁਰੂ ਕਰ ਦਿੱਤਾ ਏ। ਔਰ ਇਹਨਾਂ ਲੋਕਾਂ ਨੂੰ, ਸ਼ਹਿਰ ਦੇ ਲੋਕਾਂ ਨੂੰ ਇਹ ਗੱਲ ਕਹੀ ਹੈ ਕਿ 40 ਦਿਨ ਮੈਂ ਇਸ ਗੁੰਬਦ ਦੇ ਵਿੱਚ ਤਪੱਸਿਆ ਕਰਾਂਗਾ, 40ਵੇਂ ਦਿਨ ਇਹ ਗੁੰਬਦ ਫਟੇਗਾ ਔਰ ਤੁਹਾਡਾ ਸ਼ਹਿਰ ਸਾਰਾ ਸ਼ਹਿਰ ਜਿਹੜਾ ਏ ਇਹ ਤਬਾਹ ਹੋ ਜਾਵੇਗਾ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਜਦੋਂ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਾ, ਕਹਿੰਦੇ ਪੀਰ ਹਮਜ਼ਾ ਗੌਸ ਉਹਨੇ ਇੱਕ ਗੁੰਬਦ ਤਿਆਰ ਕੀਤਾ, ਆਪਣੇ ਚੇਲਿਆਂ ਦੇ ਕੋਲੋਂ ਗੁੰਬਦ ਤਿਆਰ ਕਰਾਇਆ, ਗੁੰਬਦ ਤਿਆਰ ਕਰਕੇ ਉਹਦੇ ਵਿੱਚ ਬੈਠਾ ਏ। ਅਜੇ ਕੁਝ ਕੁ ਦਿਨ ਹੋਏ ਹੈ, ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਦੋਂ ਇਸ ਨਗਰ ਦੇ ਵਿੱਚ ਪਹੁੰਚੇ ਹੈ, ਇਸ ਗੁੰਬਦ ਦੇ ਕੋਲ ਇੱਕ ਬੇਰੀ ਦਾ ਦਰਖਤ ਹੈ ਜਿਹਦੇ ਕੋਲ ਜਾ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਨੇ ਨਿਵਾਸ ਅਸਥਾਨ ਕੀਤਾ ਏ, ਇੱਥੇ ਪਾਤਸ਼ਾਹ ਟਿਕੇ ਹੈ। ਕਹਿੰਦੇ ਸਾਰੇ ਸ਼ਹਿਰ ਦੇ ਵਿੱਚ ਇੱਕ ਘਬਰਾਹਟ ਫੈਲੀ ਹੋਈ ਹੈ, ਤੁਰੰਤ ਸਾਰਿਆਂ ਨੂੰ ਇਹ ਪਤਾ ਲੱਗਾ ਕਿ ਇੱਕ ਪੀਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਇਸ ਨਗਰ ਦੇ ਕੋਲ ਆਏ ਹੈ। ਅਤੇ ਇੱਕ ਦਿਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਦੋਂ ਭਾਈ ਮਰਦਾਨਾ ਜੀ ਵੀ ਨਾਲ ਹੈ, ਕਹਿੰਦੇ ਰੁੱਖ ਦੇ ਕੋਲ ਬੈਠੇ ਅਤੇ ਸਾਰੇ ਲੋਕਾਂ ਦੇ ਵਿੱਚ ਹਾਹਾਕਾਰ ਸੁਣ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਇਸ ਗੁੰਬਲ ਦੇ ਕੋਲ ਜਾ ਕਰਕੇ ਭਾਈ ਮਰਦਾਨਾ ਜੀ ਵੀ ਨਾਲ ਹੈ ਔਰ ਸਾਰਿਆਂ ਨੂੰ ਪੁੱਛਦੇ ਹੈ। ਜਦੋਂ ਪੁੱਛਣ 'ਤੇ ਇਸ ਗੱਲ ਦਾ ਪਤਾ ਲੱਗਾ, ਭਾਈ ਮਰਦਾਨਾ ਜੀ ਦੀ ਵੱਜਦੀ ਰਬਾਬ ਨਾਲ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਸ਼ਬਦ ਗਾਇਨ ਕੀਤਾ। ਜਦੋਂ ਸ਼ਬਦ ਗਾਇਨ ਹੋਇਆ, ਰੱਬੀ ਬਾਣੀ ਦਾ ਸ਼ਬਦ ਗਾਇਨ ਕਰਨ ਦੇ ਨਾਲ ਭਾਈ ਮਰਦਾਨਾ ਜੀ ਦੀ ਰਬਾਬ ਵੱਜੀ ਹੈ ਅਤੇ ਕਹਿੰਦੇ ਉਸ ਰਬਾਬ ਦੀ ਧੁਨ ਸੁਣ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਦੀ ਉਹ ਰੱਬੀ ਇਬਾਦਤ, ਰੱਬੀ ਸ਼ਬਦ ਸੁਣ ਕਰਕੇ ਪੀਰ ਹਮਜ਼ਾ ਗੌਸ ਦਾ ਆਸਣ ਡੋਲ ਗਿਆ, ਅੱਬੜਵਾਏ ਗੁੰਬਦ ਵਿੱਚੋਂ ਬਾਹਰ ਨਿਕਲਿਆ। ਬਾਹਰ ਨਿਕਲ ਕੇ ਕੀ ਦੇਖਦਾ, ਕ੍ਰੋਧ ਨਾਲ ਪੱਥਰ ਹੋਇਆ ਉਸਦਾ ਦਿਲ। ਕੀਰਤਨ ਦੀ ਆਵਾਜ਼ ਦੇ ਨਾਲ ਜਦੋਂ ਕੰਨਾਂ ਦੇ ਵਿੱਚ ਪਾਤਸ਼ਾਹ ਦੀ ਪਾਵਨ ਬਾਣੀ ਕੰਨਾਂ ਦੇ ਵਿੱਚ ਪਈ ਹੈ ਅਤੇ ਪੀਰ ਹਮਜ਼ਾ ਗੌਸ ਜਿਹੜਾ ਪੱਥਰ ਦਾ ਬਣਿਆ ਹੋਇਆ ਦਿਲ ਲੈ ਕੇ ਤੁਰਿਆ ਫਿਰਦਾ ਸੀ, ਅੱਜ ਸ਼ਬਦ ਦੀ ਬਰਕਤ ਦੇ ਨਾਲ ਉਹਦਾ ਅੰਦਰ ਐਸਾ ਨਰਮ ਹੋਇਆ ਕਿ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਕੋਲ ਆਇਆ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਸਮਝਾਉਣ ਲੱਗੇ ਹੈ ਕਿ ਕਿਸੇ ਇੱਕ ਮਨੁੱਖ ਦੀ ਗਲਤੀ ਦੇ ਨਾਲ ਇਵਜ਼ ਕਿ ਪ੍ਰਭੂ ਪਰਮੇਸ਼ਰ ਦੇ ਪੈਦਾ ਕੀਤੇ ਹੋਏ ਸਾਰੇ ਬੱਚਿਆਂ ਨੂੰ ਤੰਗ ਨਹੀਂ ਕਰੀਦਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਦੋਂ ਇਸ ਗੱਲ ਨੂੰ ਸਮਝਾਇਆ, ਪੀਰ ਹਮਜ਼ਾ ਗੌਸ ਦੀ ਤਸੱਲੀ ਹੋਈ ਹੈ, ਤਸੱਲੀ ਕਰਨ ਤੋਂ ਬਾਅਦ ਸਾਰਾ ਸ਼ਹਿਰ ਝੂਠਿਆਂ ਦਾ ਨਹੀਂ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਨੇ ਇਹ ਸਾਬਤ ਕਰਨ ਵਾਸਤੇ ਭਾਈ ਮਰਦਾਨਾ ਜੀ ਨੂੰ 2 ਪੈਸੇ ਦਿੱਤੇ ਹੈ। ਪਾਤਸ਼ਾਹ ਕਹਿਣ ਲੱਗੇ, ਜਾ ਮਰਦਾਨਿਆ ਸ਼ਹਿਰ ਵਿੱਚੋਂ ਜਾ ਕਰਕੇ 1 ਪੈਸੇ ਦਾ ਸੱਚ ਔਰ 1 ਪੈਸੇ ਦਾ ਝੂਠ ਖਰੀਦ ਕੇ ਲਿਆ। ਕਹਿੰਦੇ ਭਾਈ ਮਰਦਾਨਾ ਜੀ ਗਏ ਹੈ, ਸ਼ਹਿਰ ਦੇ ਵਿੱਚ ਪਹੁੰਚੇ ਹੈ, ਥਾਂ ਥਾਂ 'ਤੇ ਦੇਖਦੇ ਹੈ। ਕਹਿੰਦੇ ਇੱਕ ਮੂਲਾ ਖੱਤਰੀ ਨਾਂ ਦਾ ਇੱਕ ਵਿਅਕਤੀ ਹੈ ਜਿਹਦੇ ਕੋਲ ਪਹੁੰਚ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਭਾਈ ਮੂਲੇ ਦੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਵੱਲੋਂ ਦਿੱਤਾ ਹੋਇਆ ਕਾਗਜ਼ ਲੈ ਕਰ ਪੈਸੇ ਲੈ ਕਰਕੇ ਭਾਈ ਮਰਦਾਨਾ ਜੀ ਭਾਈ ਮੂਲੇ ਦੇ ਕੋਲ ਗਏ ਹੈ। ਭਾਈ ਮੂਲੇ ਦੇ ਕੋਲ ਜਾ ਕਰਕੇ ਕਹਿਣ ਲੱਗੇ, ਕਹਿੰਦੇ ਇਹ 1 ਰੁਪਏ ਦਾ ਝੂਠ, 1 ਪੈਸੇ ਦਾ ਝੂਠ ਔਰ 1 ਪੈਸੇ ਦਾ ਸੱਚ ਮੈਨੂੰ ਦੇ ਦੇ। ਕੀ ਕੀਤਾ, ਭਾਈ ਮੂਲਾ ਜੀ ਨੇ ਲਿਖਿਆ ਏ, ਇੱਕ ਕਾਗਜ਼ ਲਿਆ, ਕਾਗਜ਼ ਉੱਤੇ ਲਿਖਿਆ ਮਰਨਾ ਸੱਚ ਔਰ ਜਿਉਣਾ ਝੂਠ ਹੈ। ਸਤਿਗੁਰੂ ਜੀ ਦੀ ਸਿੱਖਿਆ ਦੀ ਬਰਕਤ ਨਾਲ ਜਦੋਂ ਭਾਈ ਮਰਦਾਨਾ ਜੀ ਉਹਨਾਂ ਨੇ ਇਹ ਕਾਗਜ਼ ਲਿਆ ਕੇ ਵਾਪਸ ਦਿਖਾਇਆ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਨੂੰ, ਅਤੇ ਸਤਿਗੁਰੂ ਪਾਤਸ਼ਾਹ ਨੇ ਇਸ ਪੀਰ ਹਮਜ਼ਾ ਗੌਸ ਦੇ ਅੰਦਰ ਦਾ ਭਰਮ ਜਿਹੜਾ ਸੀ ਉਹ ਖਤਮ ਕੀਤਾ। ਕਹਿੰਦੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਦੀ ਯਾਦ ਵਿੱਚ ਅੱਜ ਵੀ ਇਸ ਸਥਾਨ 'ਤੇ ਗੁਰਦੁਆਰਾ ਬਣਿਆ। ਕਹਿੰਦੇ ਮੂਲਾ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਦਾ ਸ਼ਰਧਾਲੂ ਬਣਿਆ, ਉਸ ਦੇ ਘਰ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਦੀ ਯਾਦ ਵਿੱਚ ਗੁਰਦੁਆਰਾ ਬੌਲੀ ਸਾਹਿਬ ਅੱਜ ਵੀ ਸੁਸ਼ੋਭਿਤ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਅੱਜ ਪੀਰ ਹਮਜ਼ਾ ਗੌਸ ਦੇ ਮਨ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਕਿਰਪਾ ਵਸੀ ਹੈ, ਮਨ ਸ਼ਾਂਤੀ ਆਈ ਹੈ, ਸ਼ਹਿਰ ਨਿਵਾਸੀਆਂ ਨੇ ਸੁੱਖ ਦਾ ਸਾਹ ਲਿਆ। ਜਿਵੇਂ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇੱਥੋਂ ਚੱਲ ਕਰਕੇ ਭਾਈ ਮਰਦਾਨਾ ਜੀ ਦੇ ਨਾਲ ਸਿਆਲਕੋਟ ਤੋਂ ਜੰਮੂ ਵੱਲ ਅਗਾਂਹ ਚੱਲੇ ਹੈ। ਸਿਆਲਕੋਟ ਤੋਂ ਕੁਝ 25 ਕੁ ਮੀਲ ਅਗਾਂਹ ਨੂੰ ਇੱਥੇ ਬੜਾ ਵੱਡਾ ਪਹਾੜ ਹੈ। ਚੜ੍ਹਦੇ ਵਿੱਚ ਇੱਕ ਬਾਹੀ ਅਤੇ ਇੱਕ ਪਹਾੜੀ ਦੀ ਨਦੀ ਹੈ, ਨਦੀ ਵਗਦੀ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਸ ਨਦੀ ਜਿਹਦਾ ਨਾਂ ਤਵੀ ਹੈ, ਪਾਤਸ਼ਾਹ ਵਰਖਾ ਰੁੱਤ ਦੇ ਵਿੱਚ ਕਹਿੰਦੇ ਉੱਥੇ ਪਾਣੀ ਬੜਾ ਚੜ੍ਹਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਸ ਨਦੀ ਦੇ ਕੋਲੋਂ ਦੀ ਵਿੱਚੋਂ ਦੀ ਲੰਘੇ ਹੈ, ਲੰਘ ਕਰਕੇ ਨਦੀ ਨੂੰ ਪਾਰ ਕੀਤਾ ਹੈ। ਜੰਮੂ ਸ਼ਹਿਰ ਦੇ ਵਿੱਚ ਸਾਰਾ ਇੱਕ ਉੱਚੀ ਪਹਾੜੀ ਦੇ ਉੱਤੇ ਵਸਿਆ ਹੋਇਆ ਹੈ। ਇੱਥੋਂ ਦੀਆਂ ਆਉਣ ਵਾਲੀਆਂ ਹਵਾਵਾਂ ਬੜੀਆਂ ਠੰਡੀਆਂ ਹੁੰਦੀਆਂ ਨੇ, ਇੱਥੋਂ ਦਾ ਮੌਸਮ ਬੜਾ ਸੁਹਾਵਣਾ ਹੁੰਦਾ ਹੈ। ਅਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਉਹਨਾਂ ਨੇ ਤਾਂ ਬਾਣੀ ਦੇ ਵਿੱਚ ਸਾਨੂੰ ਇੱਥੋਂ ਤੱਕ ਗੱਲ ਕੀਤੀ ਹੈ ਕਿ ਉਹ ਕਰਤਾ ਕੁਦਰਤ ਦੇ ਵਿੱਚ ਵਸਿਆ ਹੋਇਆ ਹੈ, ਔਰ ਐਸੀ ਕੁਦਰਤ ਸੁਹਾਵਣੀ ਨੂੰ ਤੱਕ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਦੋਂ ਇਸ ਪਾਸੇ ਨੂੰ ਗਏ ਹੈ, ਉੱਥੇ ਇਸ ਕੁਦਰਤ ਨੂੰ ਦੇਖ ਕਰਕੇ ਮਨ ਬੜਾ ਖੁਸ਼ ਹੋਇਆ, ਮਨ ਪ੍ਰਸੰਨ ਹੋਇਆ। ਕਹਿੰਦੇ ਜਦੋਂ ਨਿੱਤਰੀ ਹੋਈ ਰਾਤ ਜਿਹੜੀ ਹੈ, ਸਾਰੇ ਲੋਕ ਜਿਹੜੇ ਹੈ ਉੱਥੇ ਰਾਤ ਦੇ ਵਿੱਚ ਇਸ ਵੈਸ਼ਨੋ ਦੇਵੀ ਦੇ ਭਗਤ ਜਿਹੜੇ ਹੈ ਉਹ ਵੈਸ਼ਨੋ ਦੇਵੀ ਦੀ ਗੁਫਾ ਦੇ ਵਿੱਚ ਜਾ ਕਰਕੇ ਉਹਦੇ ਦਰਸ਼ਨ ਦੀਦਾਰ ਕਰਦੇ ਹੈ। ਕਹਿੰਦੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਉਹਨਾਂ ਯਾਤਰੂਆਂ ਦੇ ਨਾਲ ਗਏ, ਕਹਿੰਦੇ ਉਹ ਗੁਫਾ ਦੇ ਵਿੱਚ ਵੜਨ ਤੋਂ ਪਹਿਲਾਂ ਇੱਕ ਠੰਡੇ ਪਾਣੀ ਦੇ ਵਿੱਚੋਂ ਗਿੱਲਿਆਂ ਕੱਪੜਿਆਂ ਸਮੇਤ ਗੁਫਾ ਦੇ ਵਿੱਚ ਜਾਇਆ ਜਾਂਦਾ। ਫਿਰ ਉਹ ਗੁਫਾ ਦਾ ਰਸਤਾ ਬੜਾ ਛੋਟਾ ਹੈ, ਕੇਵਲ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਸਾਰੇ ਲੋਕਾਂ ਨੂੰ ਇਸ ਗੱਲ ਨੂੰ ਸਮਝਾਉਂਦੇ ਹੈ ਕਿ ਦੇਵੀ ਦੀ ਮੂਰਤੀ ਅੱਗੇ ਆਪਣੇ ਵਿੱਤ ਅਨੁਸਾਰ ਉਹ ਮਾਇਆ ਭੇਟ ਕਰਕੇ ਜਿਹੜੀ ਭਾਵਨਾ ਪੂਰੀ ਕਰਾਉਂਦੇ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਹਨਾਂ ਨੂੰ ਇਹਨਾਂ ਕੰਮਾਂ ਤੋਂ ਵਰਜਿਆ ਹੈ ਕਿ ਮੂਰਤੀ ਪੂਜਾ ਜਿਹੜੀ ਹੈ ਇਹ ਮੂਰਤੀ ਪੂਜਨ ਦੇ ਨਾਲ ਕੋਈ ਰੱਬ ਦੀ ਪੂਜਾ ਨਹੀਂ ਹੋ ਜਾਂਦੀ, ਰੱਬ ਦੀ ਪੂਜਾ ਕਰਨੀ ਹੈ। ਰੱਬ ਇਨਸਾਨਾਂ ਦੇ ਵਿੱਚ ਵਸਿਆ ਹੋਇਆ ਹੈ, ਇਨਸਾਨੀਅਤ ਨੂੰ ਸਮਝਣਾ ਰੱਬ ਦੀ ਪੂਜਾ ਹੈ, ਕੁਦਰਤ ਵਿੱਚ ਵਸੇ ਹੋਏ ਰੱਬ ਦੀ ਪਹਿਚਾਣ ਕੀਤੀ। ਵੈਸ਼ਨੋ ਦੇਵੀ ਦੇ ਦਰਸ਼ਨਾਂ ਨੂੰ ਜਾ ਰਹੇ ਸ਼ਰਧਾਲੂਆਂ ਨੂੰ ਇੱਕ ਪਰਮਾਤਮਾ ਦੀ ਭਗਤੀ ਵੱਲ ਜੋੜਿਆ। ਗੁਰੂ ਨਾਨਕ ਪਾਤਸ਼ਾਹ ਭਾਈ ਮਰਦਾਨਾ ਜੀ ਸਮੇਤ ਉੱਥੋਂ ਅਗਾਂਹ ਚੱਲੇ ਹੈ। ਕੋਈ ਯਾਤਰੂ ਵੈਸ਼ਨੋ ਦੇਵੀ ਦੇ ਦਰਸ਼ਨ ਕਰਦਾ, ਉੱਥੋਂ ਅਗਾਂਹ ਇੱਕ ਹੋਰ ਮੰਦਰ ਹੈ ਜਿਹਨੂੰ ਅਮਰਨਾਥ ਦੀ ਗੁਫਾ ਆਖਦੇ ਹੈ, ਅਮਰਨਾਥ ਦਾ ਮੰਦਰ ਆਖਦੇ ਹੈ। ਉੱਥੇ ਵੀ ਲੋਕ ਦਰਸ਼ਨ ਕਰਨ ਜਾਂਦੇ ਹੈ। ਰਸਤੇ ਦੇ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਜਿਹੜੇ ਸ਼ਰਧਾਲੂ ਇਹਨਾਂ ਰਸਤਿਆਂ ਦੇ ਵਿੱਚ ਜਾ ਕਰਕੇ ਇੱਥੇ ਮੂਰਤੀਆਂ ਦੀ ਪੂਜਾ ਕਰਦੇ ਹੈ। ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਇੱਕ ਅਕਾਲ ਪੁਰਖ ਦੇ ਨਾਲ ਜੋੜ ਕਰਕੇ ਇੱਕ ਦਾ ਹੋਕਾ ਦਿੱਤਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਆਉਣ 'ਤੇ ਇੱਥੇ ਵੀ ਇੱਕ ਅਸਥਾਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਯਾਦ ਦੇ ਵਿੱਚ ਬਣਿਆ ਹੈ। ਕਹਿੰਦੇ ਅਮਰਨਾਥ ਦੀ ਪਰਬਤ ਧਾਰਾ ਤੋਂ ਅਗਾਂਹ ਜਾ ਕਰਕੇ ਅਗਲੀ ਉੱਚੀ ਧਾਰਾ ਹੈ ਜਿਹਦਾ ਨਾਂ ਸੁਮੇਰ ਪਰਬਤ ਹੈ। ਅੱਜ ਇਹ ਉਹ ਸੁਮੇਰ ਪਰਬਤ ਹੈ ਜਿੱਥੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਇੱਕ ਸਿੱਧ ਮੰਡਲੀ ਨਜ਼ਰ ਆਈ ਹੈ, ਔਰ ਉਸ ਸਿੱਧ ਮੰਡਲੀ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਵਿਚਾਰ ਕੀਤੀ ਹੈ। ਸੁਮੇਰ ਪਰਬਤ ਤੋਂ ਗੰਗਾ ਨਿਕਲਦੀ ਹੈ। ਕਹਿੰਦੇ ਸੁਮੇਰ ਗੰਗਾ ਦੀ ਬਾਬਤ ਇੱਕ ਪੌਰਾਣਿਕ ਕਥਾ ਹੈ। ਕਹਿੰਦੇ ਭ੍ਰਿੰਗੂ ਦੀ ਕੁੱਲ ਵਿੱਚੋਂ ਜੰਮੇ ਰਾਜਾ ਭਗੀਰਥ ਨੇ ਆਪਣੇ ਇੱਕ ਵਡੇਰੇ ਸ਼ਗਰ ਦੇ ਪੁੱਤਰਾਂ ਦੀ ਗਤੀ ਵਾਸਤੇ ਹਿਆ ਮੰਨ ਲਿਆ ਅਤੇ ਪਰਬਤ 'ਤੇ ਤਪ ਕੀਤਾ ਸੀ। ਕਹਿੰਦੇ ਕਪਿਲ ਰਿਸ਼ੀ ਦੇ ਸ਼ਰਾਫ ਨਾਲ ਉਹ ਸਵਾਹ ਹੋ ਗਏ ਸਨ। ਬ੍ਰਹਮਾ ਨੇ ਉਸ ਦੇ ਤਪ ਉੱਤੇ ਪ੍ਰਸੰਨ ਹੋ ਕਰਕੇ ਜਿਹੜਾ ਸੁਰਗ ਤੋਂ ਗੰਗਾ ਨੂੰ ਧਰਤੀ ਉੱਤੇ ਭੇਜਣ ਦਾ ਇਕਰਾਰ ਕੀਤਾ ਸੀ। ਕਹਿੰਦੇ ਪਰ ਔਂਕੜ ਇਹ ਆ ਪਈ ਕਿ ਆਕਾਸ਼ ਤੋਂ ਆ ਰਹੀ ਗੰਗਾ ਨੂੰ ਸ਼ਿਵ ਜੀ ਤੋਂ ਬਿਨਾਂ ਹੋਰ ਕੋਈ ਝੱਲ ਨਹੀਂ ਸੀ ਸਕਦਾ। ਕਹਿੰਦੇ ਇਸ ਕਰਕੇ ਉਸ ਗੰਗਾ ਨੂੰ ਸ਼ਿਵ ਜੀ ਦੇ ਕਿੱਸਾਂ ਦੇ ਵਿੱਚ ਰਹਿਣਾ ਪਿਆ। ਭਗੀਰਥ ਨੇ ਫਿਰ ਸ਼ਿਵ ਜੀ ਦੀ ਆਰਾਧਨਾ ਕੀਤੀ। ਕਹਿੰਦੇ ਭਗੀਰਥ ਜਿਹੜਾ ਇਸ ਸੁਮੇਰ ਪਰਬਤ 'ਤੇ ਜੋਗੀ ਰਿਹਾ ਕਰਦੇ ਸਨ, ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਦੇ ਆਉਣ ਬਾਰੇ ਸੁਣਿਆ ਹੈ। ਕਾਰਨ ਕੀ ਸੀ? ਕਿਉਂਕਿ ਪਾਤਸ਼ਾਹ ਹਿੰਦੂ ਤੀਰਥਾਂ 'ਤੇ ਜਾ ਕਰਕੇ ਉਹਨਾਂ ਲੋਕਾਂ ਨੂੰ ਸਮਝਾ ਕੇ ਆਏ ਸਨ ਕਿ ਜਿਹੜੇ ਲੋਕ ਭੁਲੇਖਿਆਂ ਦੇ ਵਿੱਚ ਪਏ ਸਨ ਉਹਨਾਂ ਤੀਰਥਾਂ 'ਤੇ ਗਏ ਸਾਧੂਆਂ ਮਹਾਤਮਾ ਜੋਗੀਆਂ ਰਾਹੀਂ ਇਹਨਾਂ ਜੋਗੀਆਂ ਨੂੰ ਵੀ ਪਤਾ ਲੱਗਿਆ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਇਹਨਾਂ ਕਰਮਾਂ ਤੋਂ ਵਰਜਦੇ ਹੈ। ਜਿਹੜੇ ਕਰਮ ਧਰਮ ਦੇ ਨਾਂ 'ਤੇ ਕੇਵਲ ਪਖੰਡ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਹਨਾਂ ਕੰਮਾਂ ਤੋਂ ਵਰਜਦਿਆਂ ਹੋਇਆਂ ਜਦੋਂ ਇਹਨਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੂੰ ਹੇਠੀ ਦਿਖਾਉਣ ਖਾਤਰ ਰਸਤੇ ਦੇ ਵਿੱਚ ਵੀ ਕਈ ਇਵੇਂ ਦੇ ਕੌਤਕ ਕੀਤੇ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿਵੇਂ ਪਾਤਸ਼ਾਹ ਕਿਤੇ ਵੀ ਧਾਰਮਿਕ ਸਥਾਨ 'ਤੇ ਵਿਚਾਰ ਗੋਸ਼ਟੀ ਕਰਦੇ ਹੈ, ਉੱਥੇ ਵੀ ਇਹਨਾਂ ਨੇ ਹੇਠੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਿਵੇਂ ਗੋਰਖ ਮਤਾ ਔਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਨਾਂ 'ਤੇ ਫਿਰ ਨਾਨਕ ਮਤਾ ਬਣਿਆ, ਔਰ ਉੱਥੇ ਵੀ ਇਹਨਾਂ ਯੋਗੀਆਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਅੱਜ ਜਦੋਂ ਪਾਤਸ਼ਾਹ ਇੱਧਰ ਸੁਮੇਰ ਪਰਬਤ ਵੱਲ ਆਉਂਦੇ ਹੈ ਤਾਂ ਇੱਥੇ ਵੀ ਇੱਕ ਸਿੱਧ ਮੰਡਲੀ ਦਿਸਦੀ ਹੈ। ਕਿਵੇਂ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਇਹਨਾਂ ਸਿੱਧਾਂ ਦੇ ਨਾਲ ਵਿਚਾਰ ਕਰਦੇ ਹੈ, ਕਿਵੇਂ ਗੋਸ਼ਟੀ ਹੁੰਦੀ ਹੈ, ਇਹ ਪ੍ਰਸੰਗ ਆਪ ਜੀਆਂ ਦੇ ਨਾਲ ਆਉਣ ਵਾਲੇ ਸਮੇਂ 'ਚ ਸਾਂਝਾ ਕੀਤਾ ਜਾਵੇਗਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਜੀਵਨ ਦੀ ਵਿਚਾਰ ਕਰਦਿਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਨੇ। ਆਪ ਸਰਬੱਤ ਸੰਗਤਾਂ ਬਖਸ਼ਣਯੋਗ ਹੋ, ਬਖਸ਼ ਦੇਣਾ, ਭੁਲਾ ਚੁੱਕਾ ਮੁਆਫ਼ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।